ਉਹ ਪਾਪ ਇੰਨੇ ਹੋ ਜਾਂਦੇ ਆ ਕਿ ਅਸੀਂ ਕਾਲੇ ਹੋ ਜਾਂਦੇ ਹਾਂ, ਅਸੀਂ ਫਿਰ ਟੋਲਦੇ ਹਾਂ ਮਹਾਤਮਾ ਨੂੰ, ਬੇਨਤੀਆਂ ਕਰਦੇ ਹਾਂ ਕਿ ਮਹਾਰਾਜ ਤੁਸੀਂ ਇਸ਼ਨਾਨ ਕਰੋ ਤਾਂ ਸਾਡਾ ਦੋਸ਼ ਦੂਰ ਹੋਏ। ਸੋ ਅਸੀਂ ਭਾਈ ਆਪਣੇ ਪਾਪ ਲਾ ਕੇ ਆਇਆ, ਕਹਿੰਦੇ ਮਹਾਤਮਾ ਕਿਹੜੇ, ਕਹਿੰਦੇ ਜਿੱਥੋਂ ਤੂੰ ਨੱਠਿਆ ਆਇਆ ਸੀਗਾ ਉਹੀ ਮਹਾਤਮਾ, ਤੇ ਤੁਸੀਂ ਜਿਉਂ ਲਾਉਂਦੇ ਹੋ, ਕਹਿੰਦੇ ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗੁਆਈ। ਸਾਡੀ ਮੈਲ ਜਿਹੜੀ ਹੈ ਸਾਧੂ ਦੀ ਧੂੜ ਹੀ ਗੁਆਉਂਦੀ ਹੈ। ਇਹ ਜਿਹੜੇ ਤੀਰਥ ਨੇ, ਤੀਰਥ ਅੱਠ ਮੱਜਣ ਨਾਈ, ਸਤ ਸੰਗਤ ਕੀ ਧੂਰ ਪੜੀ ਉਤ ਨੇਤਰੀ, ਸਭ ਦੋਤ ਮੈਲ ਗੁਆਏ। ਕਹਿੰਦੇ ਕੇਵਲ ਸਰੀਰ ਦੀ ਮੈਲ ਦੂਰ ਨਹੀਂ ਕਰਦੇ, ਇਹ ਜਿਹੜੀ ਅੰਤਸ਼ਕਰਨ ਚ ਮੈਲ ਪਈ ਹੈ ਉਹਨੂੰ ਵੀ ਦੂਰ ਕਰਨ ਦੀ ਸਮਰੱਥਾ ਰੱਖਦੇ ਨੇ ਜਿਹੜੇ ਮਹਾਤਮਾ ਦੀ ਧੂੜੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇੱਕ ਹੋਰ ਸਾਖੀ ਆਉਂਦੀ ਹੈ, ਸ਼੍ਰੀ ਰਾਮ ਚੰਦਰ ਜੀ ਮਹਾਰਾਜ ਪੰਜਵਟੀ ਚ ਗਏ ਹੋਏ ਨੇ, ਬਿਲਾਸਪੁਰ ਦੇ ਨੇੜੇ, ਬਿਲਾਸਪੁਰ ਹੈ ਮੱਧ ਪ੍ਰਦੇਸ਼ ਚ, ਉੱਥੇ ਪੰਜਵਟੀ ਹੈ ਤੇ ਉੱਥੇ ਨੇੜੇ ਹੀ ਇੱਕ ਤੀਰਥ ਸੀ ਪੰਪਾ ਸਰੋਂ ਦਾ ਨਾਮ ਸੀ। ਉੱਥੇ ਬਹੁਤ ਸਾਰੇ ਰਿਸ਼ੀ ਮੁਨੀ ਤਪੱਸਿਆ ਕਰਿਆ ਕਰਦੇ ਸੀ, ਜੰਗਲ ਚ ਰਹਿੰਦੇ ਸੀ, ਤੇ ਉੱਥੇ ਜਿਹੜੇ ਵੱਡੇ ਮਹਾਤਮਾ ਸੀ ਉਹਨਾਂ ਦੀ ਇੱਕ ਸੇਵਕ ਸੀ, ਉਹਦਾ ਨਾਮ ਸੀ ਸ਼ਿਵਰੀ। ਉਹ ਸਥਾਨ ਦੀ ਜਿਹੜੀ ਆਦਿਵਾਸੀ ਨੇ ਉਹਨਾਂ ਵਿੱਚੋਂ ਸੀ, ਇਹ ਆਰੀਅਨ ਜਿਹੜੇ ਰਿਸ਼ੀ ਮੁਨੀ ਸੀ ਉਹਨਾਂ ਨੂੰ ਅਛੂਤ ਸਮਝਦੇ ਹੁੰਦੇ। ਮਹਾਤਮਾ ਜਦ ਸਰੀਰ ਛੱਡਣ ਲੱਗੇ ਕਹਿਣ ਲੱਗੇ ਸ਼ਿਵਰੀ ਬੇਟਾ ਤੂੰ ਇੱਥੇ ਨਾ ਰਹੀਂ, ਇਹ ਕਰਮ ਕਾਂਡੀ ਲੋਕ ਜਾਤ ਪਾਤ ਵਿੱਚ ਵਿਸ਼ਵਾਸ ਰੱਖਣ ਵਾਲੇ ਤੇਰੇ ਨਾਲ ਈਰਖਾ ਕਰਨਗੇ, ਬੇਟਾ ਤੂੰ ਦੂਰ ਚਲੀ ਜਾਈ ਸਾਡੇ ਬਾਹਰ। ਕਹਿੰਦੀ ਪਿਤਾ ਜੀ ਮੈਂ ਸੇਵਾ ਵੀ, ਕਹਿੰਦੇ ਸੇਵਾ ਵੀ ਇਹਨਾਂ ਨੇ ਕਰਾਉਣੀ ਨਹੀਂ। ਉਹਨੇ ਜਾ ਕੇ ਦੂਰ ਝੌਂਪੜੀ ਪਾ ਲਈ ਮੀਲ ਦੋ ਮੀਲ ਤੇ, ਰਾਤ ਨੂੰ ਆਇਆ ਕਰੇ ਲੱਕੜੀਆਂ ਦਿਨ ਵਿੱਚ ਚੁਗਿਆ ਕਰੇ ਤੇ ਲਿਆ ਕੇ ਦੋ ਤਿੰਨ ਭਰੇ ਰਾਤੋਂ ਰਾਤ ਸੁੱਟ ਦੇਵੇ ਜਾਂ ਸਵੇਰੇ ਲੰਗਰ ਤਿਆਰ ਕਰਨ। ਇਹ ਹੈਰਾਨ ਹੋਏ, ਕਹਿਣ ਲੱਗੇ ਵੀ ਲੱਕੜ ਕਿੱਥੋਂ ਆਉਂਦੀ ਹੈ, ਵੀ ਕੌਣ ਹੈ ਆਪਣੇ ਵਿੱਚੋਂ ਜਿਹੜਾ ਲੱਕੜ ਲਿਆਉਂਦਾ। ਕਹਿੰਦੇ ਇਸ ਤਾਂ ਕੋਈ ਨਹੀਂ ਲਿਆਉਂਦੇ ਲੱਕੜ। ਕਹਿੰਦੇ ਪਹਿਰਾ ਦੋ, ਫਿਰ ਪਹਿਰਾ ਦਿੱਤਾ ਤਾਂ ਰਾਤ ਨੂੰ ਜਾਂ 12 ਵਜੇ ਸ਼ਿਵਰੀ ਨੇ ਲਿਆ ਕੇ ਭਰਾ ਸੁੱਟ ਦਿੱਤਾ। ਉਸੇ ਵੇਲੇ ਫਲ ਲਈ, ਕਹਿਣ ਤੂੰ ਸਾਡਾ ਪੁੰਨ ਖੋਣੀ ਹੈ, ਤੈਨੂੰ ਕਿਹਨੇ ਕਿਹਾ। ਵਿਚਾਰੀ ਮਾਰੀ, ਬਹੁਤ ਮਾਰੀ, ਚਪੇੜਾਂ ਮਾਰੀਆਂ, ਧੱਕੇ ਮਾਰੇ, ਉਹ ਚਲੀ ਗਈ। ਉਹਨੇ ਕਿਹਾ ਵੀ ਇਹ ਸੇਵਾ ਤਾਂ ਮੇਰੇ ਤੋਂ ਲੈ ਲਈ ਤੇ ਮੈਂ ਹੁਣ ਰਸਤਾ ਸਾਫ਼ ਕਰਿਆ ਕਰਾਂ। ਇਹ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ ਨੇ ਪੰਪਾ ਸਰ, ਤੇ ਕੰਡੇ ਕੁੰਡੇ ਹੁੰਦੇ ਨੇ, ਮੈਂ ਬਿਲਕੁਲ ਸਾਫ਼ ਕਰ ਦਿਆ ਕਰਾਂ। ਉਹ 8-10 ਫੁੱਟ ਚੌੜਾ ਰਸਤਾ ਸਵੇਰੇ ਹੀ ਝਾੜੂ ਲੈ ਲਿਆ ਕਰੇ, ਅੱਧੀ ਰਾਤ ਇਹਨਾਂ ਦੇ ਉੱਠਣ ਤੋਂ ਪਹਿਲਾਂ ਸਾਫ਼ ਕਰ ਦਿਆ ਕਰੇ। ਰਸਤਾ ਬੜਾ ਸਾਫ਼ ਰਹਿਣ ਲੱਗ ਗਿਆ, ਕਾਫੂਸ ਜਾਂਦਾ ਰਿਹਾ। ਸਾਰਿਆਂ ਨੇ ਸੋਚਿਆ ਵੀ ਰਸਤਾ ਬੜਾ ਸਾਫ਼ ਹੈ। ਉਸ ਵੇਲੇ ਕਹਿੰਦੇ ਵੀ ਕੌਣ ਹੈ ਜਿਹੜਾ ਰਸਤਾ ਸਾਫ਼ ਕਰਦਾ ਹੈ। ਕਹਿੰਦੇ ਪਤਾ ਨਹੀਂ, ਪਹਿਰਾ ਲਾਓ। ਜਾਂ ਪਹਿਰਾ ਲਾ ਕੇ ਦੇਖਿਆ ਉਹ ਸ਼ਿਵਰੀ ਸਾਫ਼ ਕਰ ਰਹੀ ਹੈ, ਫਿਰ ਮਾਰੀਓ। ਕਹਿੰਦੇ ਖ਼ਬਰਦਾਰ ਜੀ ਇੱਥੇ ਮੁੜ ਕੇ ਆਏ। ਇਹ ਜਿਹੜਾ ਤੀਰਥ ਸੀ ਇਹਦੇ ਵਿੱਚ ਕੀੜੇ ਪੈ ਗਏ, ਕੂੜੇ ਪੈ ਗਏ, ਕੂੜੇ ਖੂਹਾਂ 'ਚ ਪੈਂਦੇ ਹੁੰਦੇ, ਪਾਣੀ ਅਪਵਿੱਤਰ ਹੋ ਗਿਆ, ਪੀਣ ਨੂੰ ਵੀ ਪਾਣੀ ਨਾ ਰਿਹਾ, ਇਸ਼ਨਾਨ ਨੂੰ ਵੀ ਪਾਣੀ ਨਾ ਰਿਹਾ, ਬੜੇ ਮੁਸ਼ਕਲ ਹੋ ਗਏ। ਪਹਿਲਾਂ ਕੱਪੜਾ ਬੰਨ ਕੇ ਪਾਣੀ ਪਾਈ ਜਾਣਾ ਅਤੇ ਉਹ ਉੱਪਰ ਆ ਜਾਣੇ ਕੂੜੇ, ਫਿਰ ਹੇਠਲੇ ਪਾਣੀ ਨਾਲ ਨਹਾਉਣਾ, ਹੇਠਲਾ ਹੀ ਪਾਣੀ ਪੀਣਾ, ਪਰ ਉਹ ਪਵਿੱਤਰ ਪਾਣੀ ਨਹੀਂ ਸੀ। ਸ਼੍ਰੀ ਰਾਮਚੰਦਰ ਜੀ ਦੇ ਪਾਸ ਗਏ, ਜਾ ਕੇ ਕਹਿਣ ਲੱਗੇ ਮਹਾਰਾਜ ਸਾਡੇ ਸਾਨੂੰ ਬੜੀ ਸਮੱਸਿਆ ਆਈ ਹੋਈ ਹੈ, ਆਪ ਦੂਰ ਕਰੋ। ਆਪ ਇਸ ਯੁੱਗ ਦੇ 14 ਕਰੋੜ ਸੰਪੂਰਨ ਅਵਤਾਰ ਹੋ। ਮਹਾਰਾਜ ਕਹਿਣ ਲੱਗੇ ਕੀ ਗੱਲ ਹੈ। ਕਹਿੰਦੇ ਸਾਡਾ ਜਿਹੜਾ ਤੀਰਥ ਹੈ ਪੰਪਾ ਸਰ ਉਹਦੇ 'ਚ ਕੀੜੇ ਪੈ ਗਏ। ਕਹਿੰਦੇ ਤੁਸੀਂ ਇੰਨੇ ਸਾਧੂ ਹੋ, ਇਸ਼ਨਾਨ ਕਰਦੇ ਹੋ, ਇੱਕ ਵੀ ਤੁਹਾਡੇ ਵਿੱਚ ਨਹੀਂ ਹੈ ਜਿਹਦੇ 'ਚ ਸੱਤਿਆ ਹੋਵੇ ਵੀ ਤੀਰਥਾ ਪਾਣੀ ਸਾਫ਼ ਕਰ ਦੇਵੇ। ਕਹਿੰਦੇ ਨਹੀਂ ਮਾਰੇ ਚੰਗਾ, ਕਹਿੰਦੇ ਅਸੀਂ ਆਵਾਂਗੇ। ਲਕਸ਼ਮਣ ਜੀ ਸੀਤਾ ਜੀ ਨੂੰ ਲੈ ਕੇ ਜਦੋਂ ਮਹਾਰਾਜ ਤੁਰਦੇ ਨੇ ਤਾਂ ਇਹਨਾਂ ਨੇ, ਇਹਨਾਂ ਦਾ ਬੰਦਾ ਨਾਲ ਹੈ, ਪਰ ਉਹਨੇ ਖਬਰ ਕਰਤੀ ਕਿ ਆ ਰਹੇ ਨੇ, ਉਹ ਵੀ ਇੰਤਜ਼ਾਰ ਕਰ ਰਹੇ ਨੇ। ਅਤੇ ਸ਼੍ਰੀ ਰਾਮ ਚੰਦਰ ਜੀ ਜਾਂਦੇ ਜਾਂਦੇ ਇੱਕ ਪਗਡੰਡੀ ਵੱਲ ਨੂੰ ਮੁੜ ਪਏ। ਲਕਸ਼ਮਣ ਜੀ ਨੇ ਕਿਹਾ ਵੀ ਇਹ ਤਾਂ ਭਰਾਤਾ ਪਗਡੰਡੀ ਹੈ। ਕਹਿੰਦੇ ਹਾਂ ਆਪਾਂ ਇੱਧਰ ਜਾਣਾ ਲਕਸ਼ਮਣ, ਕੋਈ ਅੱਤ ਦਾ ਪ੍ਰੇਮੀ ਹੈ ਜਿਹੜਾ ਖਿੱਚ ਰਿਹਾ, ਅਸੀਂ ਉੱਥੇ ਪਹਿਲਾਂ ਜਾਣਾ। ਬਹੁਤ ਵੈਰਾਗ ਕਰ ਰਿਹਾ, ਉਹਦੇ ਪਿਆਰ ਦੀ ਖਿੱਚ ਮੇਰੇ ਤੋਂ ਸਹੀ ਨਹੀਂ ਜਾਂਦੀ, ਸੋ ਇਸ ਕਰਕੇ ਮੈਂ ਇੱਧਰ ਨੂੰ ਮੁੜਿਆ। ਸੋ ਰਿਸ਼ੀ ਜਿਹੜਾ ਨਾਲ ਸੀ ਉਹ ਕਹਿਣ ਲੱਗਿਆ ਮਹਾਰਾਜ ਇਹਦਾ ਰਸਤਾ ਕਿਤੇ ਨਹੀਂ ਜਾਂਦਾ। ਕਹਿੰਦੇ ਤੁਸੀਂ ਇੰਤਜ਼ਾਰ ਕਰੋ, ਅਸੀਂ ਆਏ। ਉੱਥੇ ਚਲੇ ਜਾਂਦੇ ਨੇ, ਅੰਦਰ ਇੱਕ ਬੀਬੀ ਬੈਠੀ ਹੈ ਸਭ ਦੇ ਉੱਤੇ, ਅਰਦਾਸਾਂ ਕਰ ਲਈਆਂ ਵੀ ਹੇ ਪ੍ਰਭੂ ਤੁਸੀਂ ਆਏ ਹੋ ਮੈਨੂੰ ਦਰਸ਼ਨ ਦੇ। ਨੇਤਰ ਖੁੱਲ੍ਹੇ ਉਸਨੇ, ਉਹਦੇ ਬਾਅਦ ਉਹ ਸੇਵਾ ਕਰਦੀ ਹੈ। ਸੇਵਾ ਕੀ ਹੈ? ਕੋਈ ਚੀਜ਼ ਨਹੀਂ ਹੈ। ਅਸੀਂ ਮੱਧ ਪ੍ਰਦੇਸ਼ 'ਚ ਮੈਂ ਰਹਿ ਕੇ ਦੇਖਿਆ, ਉੱਥੇ ਬਹੁਤੀ ਚੀਜ਼ ਨਹੀਂ, ਕੋਈ ਜੰਗਲੇ ਜੰਗਲ ਨੇ, ਮੋਗੇ ਦੇ ਫੁੱਲ ਹੁੰਦੇ ਨੇ ਮਿੱਠੇ ਜਾਂ ਝਾੜੀਆਂ ਹੁੰਦੀਆਂ। ਇਹ ਬੀਬੀ ਨੇ ਝਾੜੀਆਂ ਤੋਂ ਬੇਰ ਤੋੜ ਤੋੜ ਕੇ ਇਕੱਠੇ ਕਰ ਲਏ, ਪਰ ਦੇਖਦੇ ਕਿ ਕਰੇ ਵੀ ਮਿੱਠਾ ਕਿਹੜਾ ਖੱਟਾ ਕਿਹੜਾ ਹੈ। ਸੂਆ ਲਾ ਕੇ ਆਪਣੇ ਜਿਹੜਾ ਹੈ ਤੇਜ਼ ਤੇਜ਼ ਦੰਦ, ਉਹਦੇ ਨਾਲ ਦੇਖ ਲੈਂਦੀ ਸੀ ਵੀ ਆਹ ਮਿੱਠਾ ਰਸ ਆਇਆ, ਉਹ ਰੱਖ ਲੈਂਦੀ ਸੀ, ਦੂਆ ਛੱਡ ਦਿੰਦੀ। ਉੱਥੇ ਜਦ ਗਏ ਤਾਂ ਉਹਨੂੰ ਸੁੱਧ ਬਦਲਾ ਰਹੀ ਕੋਈ, ਉਹਨੇ ਬਰਤਨ ਚ ਪਾਏ ਤੇ ਲਿਆ ਕੇ ਸ਼੍ਰੀ ਰਾਮ ਚੰਦਰ ਜੀ ਦੇ ਅੱਗੇ ਬੇਰ ਰੱਖਤੇ। ਉਹ ਬੜੇ ਹੀ ਪਿਆਰ ਨਾਲ ਖਾਈ ਜਾਂਦੇ, ਉਹਨਾਂ ਲਕਸ਼ਮਣ ਨੂੰ ਦੇ ਤੇ। ਲਕਸ਼ਮਣ ਨੇ ਦੇਖ ਲਿਆ ਵੀ ਇਹ ਤਾਂ ਝੂਠੇ ਬੇਰ ਨੇ, ਉਹਨੇ ਹੌਲੀ ਹੌਲੀ ਪਿੱਛੇ ਸੁੱਟ ਦਿੱਤੇ। ਕਹਿਣ ਲੱਗੇ ਭਰਾਤਾ ਬੇਰ ਝੂਠੇ ਨੇ। ਕਹਿੰਦੇ ਲਕਸ਼ਮਣ ਪਿਆਰ ਵਿੱਚ ਕੋਈ ਵੀ ਨੇਮ, ਕੋਈ ਕਰਮ ਧਰਮ ਨਹੀਂ ਹੋਇਆ ਕਰਦਾ, ਪਿਆਰ ਐਡੀ ਚੀਜ਼ ਹੈ, ਇਹਦੇ ਵਿੱਚ ਪਿਆਰ ਹੀ ਹੋਇਆ ਕਰਦਾ, ਵਾਰ ਐਂਡ ਲਵ ਇਹ ਰੂਲ ਨਹੀਂ ਹੋਇਆ ਕਰਦਾ, ਕੋਈ ਚੱਲਦਾ ਨਹੀਂ ਹੁੰਦਾ ਇਹਦੇ ਵਿੱਚ। ਸੋ ਉਸ ਤੋਂ ਬਾਅਦ ਰਿਸ਼ੀਆਂ ਦੇ ਚਲੇ ਗਏ ਆਪ, ਉੱਥੇ ਰਿਸ਼ੀਆਂ ਨੇ ਜਾ ਕੇ ਦਿਖਾਇਆ ਪੰਪਾ ਸਨ। ਕਹਿੰਦੇ ਤੁਸੀਂ ਐਂ ਕਰੋ, ਸਾਰੇ ਇੱਕ ਬਰਤਨ ਦੇ ਵਿੱਚ ਚਰਨ ਧੋ, ਵਧਾ ਲਿਆਂਦਾ ਬਰਤਨ ਸਾਰਿਆਂ ਨੇ ਵਿੱਚ ਪੈਰ ਰੱਖ ਰੱਖ ਕੇ ਧੋਤੇ। ਉਹਦੇ ਬਾਅਦ ਕਹਿੰਦੇ ਹੁਣ ਇਹ ਚੱਕੋ, ਚੱਕ ਕੇ ਪੰਪਾ ਸਰ ਦੇ ਵਿੱਚ ਪਾ ਦਿਓ। ਉਹ ਪਾ ਦਿੱਤਾ ਗਿਆ, ਉਹ ਠੀਕੇ ਨਾ ਹੋਇਆ। ਕਹਿੰਦੇ ਹੁਣ ਅਸੀਂ ਕੀ ਕਰੀਏ, ਤੁਸੀਂ ਰਿਸ਼ੀ ਮੁਨੀ ਹੋ, ਤੁਹਾਡੇ ਵਿੱਚ ਤਾਂ ਸੱਤਿਆ ਹੋਣੀ ਚਾਹੀਦੀ ਹੈ। ਕਹਿੰਦੇ ਮਹਾਰਾਜ ਤੁਸੀਂ ਪਾ ਦਿਓ। ਕਹਿੰਦੇ ਅਸੀਂ ਪਾ ਦਿੰਦੇ ਹਾਂ, ਰਾਮਚੰਦਰ ਜੀ ਨੇ ਪਾਇਆ, ਪਾਣੀ ਨਾ ਸ਼ੁੱਧ ਹੋਇਆ। ਕਹਿੰਦੇ ਮਹਾਰਾਜ ਕੋਈ ਟੀਕਾ ਹੈ? ਅਸੀਂ ਤਾਂ ਪਾਣੀ ਤੋਂ ਬਿਨਾਂ ਤਾਂ ਉੱਜੜ ਜਾਏਗਾ, ਅਸੀਂ ਚਲੇ ਜਾਵਾਂਗੇ, ਬਹੁਤ ਹੀ ਸੁੰਦਰ ਥਾਂ ਸੀ ਤਪ ਕਰਨ ਦੀ। ਉਹ ਕਹਿੰਦੇ ਉਹ ਜਿਹੜੀ ਸ਼ਿਵਰੀ ਜਿੱਥੇ ਅਸੀਂ ਜਾ ਕੇ ਆਏ ਹਾਂ, ਜਿਹਨੂੰ ਭੀਲਣੀ ਭੀਲਣੀ ਤੁਸੀਂ ਕਰਦੇ ਹੋ, ਜਾਓ ਜਾ ਕੇ ਉਹਨੂੰ ਲੈ ਕੇ ਆਓ। ਉਹ ਜਾਂਦੇ ਨੇ ਵੀ ਲੈ ਆਓ, ਉਹ ਕਹਿੰਦੀ ਤੁਸੀਂ ਤਾਂ ਮੈਨੂੰ ਕੱਢਿਆ ਹੋਇਆ, ਮੈਂ ਤਾਂ ਨਹੀਂ ਜਾਂਦੀ, ਤੁਸੀਂ ਵੱਡੇ ਹੋ, ਮੈਂ ਛੋਟੀ ਹਾਂ। ਅਖੀਰ ਬਹੁਤ ਮਿਹਨਤ ਕਰਨ 'ਤੇ ਆਏ। ਸ਼੍ਰੀ ਰਾਮਚੰਦਰ ਜੀ ਕਹਿਣ ਲੱਗੇ ਬੀਬਾ ਬੇਟਾ, ਇਸ ਵੇਲੇ ਰਿਸ਼ੀ ਮੁਨੀ ਬੜੇ ਸੰਕਟ ਵਿੱਚ ਨੇ, ਇਹ ਸਾਰਾ ਤੀਰਥ ਭ੍ਰਿਸ਼ਟ ਹੋ ਚੁੱਕਿਆ, ਪੂਰੇ ਪੈ ਗਏ ਅਤੇ ਜੀਵ ਜੰਤੂ ਪੈ ਗਏ, ਤੂੰ ਆਪਣਾ ਚਰਨ ਤੋਂ। ਕਹਿੰਦੀ ਮਹਾਰਾਜ ਮੈਂ ਤਾਂ ਛੋਟੀ ਜਾਤ ਦੀ ਹਾਂ, ਜਾਤਾਂ ਆਪਾਂ ਹੀ ਬਣਾਈਆਂ ਸੀ, ਉਹ ਵੀ ਤਾਂ ਇੱਥੇ ਦੇ ਵਿਛਿੰਦੇ ਸੀ, ਜ਼ਬਰਦਸਤੀ ਜਾਤਾਂ ਬਣਾਤੀਆਂ ਸੀ। ਕਹਿੰਦੇ ਨਹੀਂ, ਆਤਮਾ ਇੱਕੋ ਹੈ, ਤੂੰ ਆਪਣਾ ਚਰਨ ਪਾ। ਬਾਰ ਬਾਰ ਕਹਿਣ 'ਤੇ ਉਹਨੇ ਵਿਚਾਰੀ ਨੇ, ਦਾਦੀ ਦਰਜੀ ਨੇ ਆਪਣਾ ਇੱਕ ਪੈਰ ਜਲ ਦੇ ਵਿੱਚ ਪਾਇਆ। ਜਲ ਦੇ ਵਿੱਚ ਪੈਣਾ ਕੀ ਸੀ? ਉਸੇ ਵੇਲੇ ਇੱਕਦਮ ਦੇਖ ਰਹੇ ਨੇ ਸਾਰੇ ਵੀ ਆਹ ਕੂੜੇ ਤਾਂ ਸਾਰੇ ਖਤਮ ਹੋ ਰਹੇ ਨੇ, ਪਾਣੀ ਨਿਛੋਤਰ ਨਿਕਲਦਾ ਤੁਰਿਆ ਜਾਂਦਾ। ਸੋ ਇਹ ਜਿਹੜੇ ਤੀਰਥ ਨੇ ਆਪਣੀ ਮੈਲ ਦੂਰ ਕਰਨ ਵਾਸਤੇ, ਗੰਗਾ ਜਮਨਾ ਗੋਦਾਵਰੀ ਸਰੂਸਤੀ ਤੇ ਕਰੇ ਉਦਮ ਧੂਰ, ਸਾਧੂ ਕੀ ਤਾਈ, ਸਾਧੂ ਦੀ ਧੂਰ ਲੋਚਦੇ, ਕਿਹਦੇ ਵਿੱਚ ਮੈਲ ਭਰੇ ਪਰੇ ਹਮਲੇ ਵਿੱਚ, ਹਮਲੀ ਮੈਲ ਸਾਧੂ ਕੀ ਧੂਰ ਗੁਆਈ। ਤੀਰਥ ਦੀ ਲੋਚਦੇ ਸੰਤਾਂ ਦੀ ਧੂਰ Yeah. ਇਸ਼ਨਾਨ ਫਿਰ ਕਰੇ ਕਿੱਥੇ। ਮਹਾਰਾਜ ਕਹਿੰਦੇ ਇਸ਼ਨਾਨ ਜੇ ਤੈਂ ਕਰਨਾ ਮਾਘ ਮਜਨ ਸੰਗ ਸਾਧੂਆਂ ਤੋੜੀ ਕਰ ਇਸ਼ਨਾਨ, ਫਿਰ ਤੂੰ ਸੰਤਾਂ ਦੀ ਸੰਗਤ ਚ ਜਾ, ਸੰਗਤ ਕਰ ਨੇਮ ਦੇ ਨਾਲ। ਇਹ ਜਿਹੜਾ ਇਸ਼ਨਾਨ ਹੈ ਇਹ ਸਭ ਤੋਂ ਵੱਡਾ ਇਸ਼ਨਾਨ ਹੈ। ਪਰਮੇਸ਼ਰ ਨੇ ਤੇਰੇ ਅੰਦਰ ਤੀਰਥ ਰੱਖਿਆ ਹੋਇਆ, ਉਹ ਕੀ ਹੈ? ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸੁਵਾਦ ਅਨਰਥ ਹੈ ਨਾਦ, ਕਹਿ ਨਾ ਜਾਈ ਅਚਰਜ ਵਿਸਵਾਦ। ਜਿਹੜਾ ਆਤਮ ਤੀਰਥ ਹੈ ਉਹਦਾ ਮੁਕਾਬਲਾ ਦੁਨੀਆਂ ਦਾ ਕੋਈ ਤੀਰਥ ਨਹੀਂ ਕਰ ਸਕਦਾ। ਮਾਘ ਪਨੀਤ ਭਈ ਤੀਰਥ ਅੰਤਰ ਜਾਣਿਆ, ਕਹਿੰਦੇ ਪਵਿੱਤਰ ਹੋ ਗਿਆ ਜਿਹਨੇ ਅੰਦਰਲੇ ਤੀਰਥ ਨੂੰ ਜਾਣ ਲਿਆ। ਸਾਜਨ ਸਹਿਲ ਮਿਲ ਸਹਿਜ ਮਿਲੇ ਗੁਣ ਗਾਏ ਅੰਕ ਸਮਾਨਿਆ, ਜਿਹੜੇ ਨੂੰ ਟੋਲਦੇ ਸੀ ਵਾਹਿਗੁਰੂ ਜੀ ਨੂੰ ਉਹ ਸਹਿਜ ਨਾਲ ਅੰਦਰੋਂ ਹੀ ਪ੍ਰਾਪਤ ਹੋ ਗਏ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬਣ ਕੇ ਤੁਧ ਭਾਵਾਂ ਸਰਨਾਵਾਂ, ਜੇ ਤੈਨੂੰ ਪਾਉਂਦਾ ਤਾਂ ਇਸ ਤੀਰਥ ਚ ਕੋਈ ਇਸ਼ਨਾਨ ਕਰ ਸਕਦਾ। ਗੰਗ ਜਮਨ ਤੈ ਦੇਣੀ ਸੰਗਮ। ਹੁਣ ਮਹਾਰਾਜ ਨੇ ਨਾਲ ਦੀ ਨਾਲ ਜੁਗਤ ਵੀ ਦੱਸਦਾ, ਤਰੀਕਾ ਵੀ ਦੱਸਦਾ ਵੀ ਕਿੱਥੇ ਹੈ ਉਹ ਤੀਰਥ। ਕਹਿੰਦੇ ਜਿੱਥੇ ਗੰਗਾ ਜਮਨਾ ਸਰੂਸਤੀ ਦਾ ਸੰਗਮ ਹੁੰਦਾ ਹੈ ਨਾ, ਉੱਥੇ ਤੀਰਥ ਹੈ। ਹੁਣ ਇੱਕ ਤਾਂ ਬਾਹਰ ਹੈ ਇਲਾਹਾਬਾਦ, ਉਹ ਅੰਦਰ ਕਿੱਥੇ ਹੋਇਆ ਤਾਂ ਇਸ਼ਾਰਾ ਕਰਦੇ ਨੇ ਵੀ ਅੰਦਰ ਇਸ਼ਨਾਨ ਕਰੋ। ਇਹਦੇ ਵਿੱਚ ਤਿੰਨ ਨਾੜੀਆਂ ਨੇ ਸਾਡੇ ਅੰਦਰ, ਇੱਕ ਨੂੰ ਹੀਰਾ ਕਹਿੰਦੇ ਨੇ, ਇੱਕ ਨੂੰ ਪਿੰਗਲਾ ਕਹਿੰਦੇ ਨੇ, ਇੱਕ ਨੂੰ ਸੁਗਨਾ ਕਹਿੰਦੇ ਨੇ। ਸੱਜੇ ਪਾਸੇ ਵਾਲੀ ਹੈ ਜਿਹੜਾ, ਖੱਬੇ ਪਾਸੇ ਵਾਲੀ ਨੂੰ ਪਿੰਗਲਾ ਕਹਿੰਦੇ ਨੇ। ਨਾਸਕਾ ਤੇ ਜਿਹੜੀ ਸੈਂਟਰ ਜਿੱਥੇ ਜਾ ਕੇ ਦੋਏ ਰਲਦੇ ਨੇ ਉੱਥੇ ਪਿੰਗਲਾ ਨਾਲੀ ਸੁਗਨਾ ਨਾਲੀ। ਕਹਿੰਦੇ ਇਹਦੇ ਵਿੱਚ ਨਾਮ ਦਾ ਨਿਵਾਸ ਹੈ, ਪਰਮੇਸ਼ਵਰ ਦਾ ਨਿਵਾਸ ਹੈ। ਇਹ ਤਿੰਨੇ ਇੱਕ ਥਾਂ ਵਸਦੀਆਂ ਨੇ, ਜਿਹੜਾ ਪਿੰਗਲਾ ਔਰ ਸੁਗਨਾ ਤੀਨ ਵਸੇ ਇੱਕ ਥਾਂ ਹੀ। ਬੇਣੀ ਸੰਗਮ ਤੈ ਪਰਾਗ, ਪਰਾਗ ਦੇ ਵਿੱਚ ਜਿਹੜਾ ਫਲ ਹੁੰਦਾ ਉਹ ਤਾਂ ਬਾਹਰਲਾ ਫਲ ਹੈ। ਕਹਿੰਦੇ ਇੱਥੇ ਬੇਅੰਤ ਫਲ ਪ੍ਰਾਪਤ ਹੁੰਦਾ ਜਿਹਦੀ ਬਿਰਤੀ ਚਲੀ ਜਾਏ ਮੱਜਨ ਕਰੈ ਤਾਈ। ਇੱਥੇ ਇਸ਼ਨਾਨ ਕਰ ਸੰਤੋ, ਕਿਉਂ? ਕਹਿੰਦੇ ਤਾਂ ਨਿਰੰਜਨ ਰਾਮ ਹੈ, ਉੱਥੇ ਵਾਹਿਗੁਰੂ ਦਾ ਵਾਸ ਹੈ। ਕਾਇਆ ਨਗਰ ਨਗਰ ਘਰ ਅੰਦਰ, ਸਾਚਾ ਵਾਸਾ ਪੁਰਗ ਅਗਨੰਦਰ, ਅਸਥਰ ਥਾਮ ਸਦਾ ਨਰਮਾਇਣ, ਆਪੇ ਆਪ ਪਾਇਨ। ਕਹਿੰਦੇ ਜਿੱਥੇ ਵਾਹਿਗੁਰੂ ਰਹਿੰਦਾ ਹੈ, ਜਿੱਥੇ ਅੰਮ੍ਰਿਤ ਦਾ ਕੁੰਡ ਹੈ, ਤੂੰ ਉੱਥੇ ਇਸ਼ਨਾਨ ਕਰ ਪਿਆ ਰਿਹਾ। ਇਹ ਇਸ਼ਨਾਨ ਸਭ ਤੋਂ ਉੱਚਾ ਹੈ। ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦਰ ਸਮਾਵ, ਸੱਤੇ ਸਮੁੰਦਰ ਨੇ ਅੰਦਰ, ਆਹ ਪਾਣੀ ਵਾਲੇ ਨਹੀਂ, ਇਹ ਹੋਰ ਨੇ ਸਮੁੰਦਰ ਜਿਹੜੇ ਅੰਦਰ ਹੈ। ਸੱਤ ਭੂਮਿਕਾ ਨੇ, ਸੱਤ ਬਾਤੀਆਂ ਨੇ, ਇਸਲਾਮ ਵਾਲੇ ਸੱਤ ਬਾਤੀਆਂ ਲਿਖਦੇ ਨੇ। ਪਹਿਲੀ ਬਾਤੀ ਹੁੰਦੀ ਹੈ ਬਾਤੀਏ ਤਲਾਸ਼, ਵਾਹਿਗੁਰੂ ਦੀ ਧੁੰਦ ਵਿੱਚ ਬਰਾਗੀ ਹੋ ਕੇ ਢੂੰਡਦਾ ਫਿਰਾਂ ਫਿਰਦਾ ਹੈ ਢੂੰਡਦਾ, ਕਿਸੇ ਮਹਾਤਮਾ ਤੋਂ ਮਿਲ ਜਾਵੇ, ਕਿਸੇ ਜੰਗਲ ਚੋਂ ਲੱਭ ਜਾਵੇ, ਪਹਾੜਾਂ ਚੋਂ ਲੱਭ ਜਾਵੇ, ਢੂੰਡਦਾ ਫਿਰਦਾ, ਕਿਉਂਕਿ ਢੂੰਡ ਹੈ। ਫਿਰ ਜਦ ਤਰੱਕੀ ਹੋ ਜਾਂਦੀ ਹੈ ਫਿਰ ਪਤਾ ਲੱਗਦਾ ਵੀ ਇਹ ਇੱਥੋਂ ਤਾਂ ਨਹੀਂ ਮਿਲਦਾ, ਪੂਰੇ ਗੁਰੂ ਦੀ ਸ਼ਰਨ ਪੈ, ਪੂਰੇ ਮਹਾਤਮਾ ਦੇ ਨਾਲ ਸੰਪਰਕ ਕਰ ਤੇ ਫਿਰ ਉਹਦੇ ਨਾਲ ਕਰ ਪਿਆਰ। ਉਹ ਕੁਛ ਨਹੀਂ ਮੰਗਦਾ, ਉਹ ਪਿਆਰ ਮੰਗਦਾ, ਪਿਆਰ ਦੀ ਭੇਟਾ ਦੇ। ਤੇ ਜਦ ਤੂੰ ਪਿਆਰ ਦੀ ਭੇਟਾ ਦੇਗਾ ਫਿਰ ਤੈਨੂੰ ਉਹ ਰਸਤਾ ਦੱਸੇਗਾ। ਇਹਨੂੰ ਵਾਦੀਏ ਇਸ਼ਕ ਕਹਿੰਦੇ ਨੇ, ਬੈਰਾਗੀ ਹੋਏ ਤਰੇ ਫਿਰ। ਤੀਸਰਾ ਹੋਇਆ ਕਰਦੀ ਹੈ ਵਾਦੀਏ ਮਾਰਫਤ, ਗੁਰੂ ਦੀ ਸੇਵਾ ਕਰਕੇ ਗੁਰੂ ਦੇ ਵਚਨ ਸੁਣ ਕੇ ਉਹਦੇ ਅੰਦਰ ਗਿਆਨ ਪੈਦਾ ਹੋ ਜਾਂਦਾ ਹੈ। ਉਹ ਫਿਰ ਗਿਆਨ ਦੀ ਬਾਤ ਕਰਦਾ ਵਾਹਿਗੁਰੂ ਬਾਰੇ, ਉਹਨੂੰ ਸੋਝੀ ਆ ਜਾਂਦੀ ਹੈ ਵੀ ਉਹ ਤਾਂ ਅੰਦਰ ਹੀ ਹੈ ਮੇਰੇ। ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵੇ ਬਲ ਸੰਭਾਲੇ, ਵਜਰ ਕਪਾਟ ਜੜੇ ਜੜ ਜਾਣੇ, ਗੁਰਸ਼ਬਦ ਹੀ ਕੁਲਾਏ ਤਾਂ ਪੀਤਰ ਕੋਟ ਗੁਫਾ ਕਰ ਜਾਏਗੀ। ਮਹਾਰਾਜ ਹੁਣ ਗਾਂ ਦੱਸਦੇ ਨੇ ਵੀ ਜਦ ਤੇਰੇ ਨੌਵੇਂ ਦਰਵਾਜ਼ੇ ਬੰਦ ਕਰ ਲਏ ਨਾ, ਤੈਂ ਅੱਖਾਂ ਤੇਰੇ ਕਾਬੂ ਵਿੱਚ ਆ ਗਈਆਂ, ਕੰਨ ਕਾਬੂ 'ਚ ਆ ਗਏ, ਰਸਾਂ ਕਾਬੂ 'ਚ ਆ ਗਈ, ਨਾਸਕਾ ਕੰਮ 'ਚ ਕਾਬੂ 'ਚ ਆ ਗਈਆਂ, ਸਵਰਸ਼ ਇੰਦਰੀਆਂ ਕਾਬੂ 'ਚ ਆ ਗਈਆਂ, ਫੇਰ ਪਿਆਰੇ ਠਾਕੀਆਂ ਗਈਆਂ ਵਾਹਿਗੁਰੂ ਮੰਤਰ ਨਾਲ, ਠਾਕ ਦਿੱਤਾ, ਹੁਣ ਇਹ ਕੁਛ ਕੁਛ ਨਹੀਂ ਕਰ, ਨੌਕਰ ਠਾਕ ਕੇ ਹੁਕਮ ਰਜਾਈ। ਫੇਰ ਦਸਵੇਂ ਪੁਰਖ ਲੇਖ ਪਾਰੀ, ਪਹਿਲੇ ਵਿੱਚ ਕਿਵੇਂ ਵਰ ਕਹਿੰਦੇ ਆ, ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦ ਹੀ ਕਲਾਏ, ਤਾਂ ਗੁਰੂ ਤੋਂ ਸ਼ਬਦ ਮਿਲ ਜਾਵੇ ਫੇਰ ਉਹ ਬੱਜਰ ਕਪਾਟ ਖੁੱਲਦੇ। ਤੇ ਜਦ ਤੂੰ ਅੰਦਰ ਗਿਆ, ਦਸਵੇਂ ਪੁਰਖ ਲੇਖ ਪਾਰੀ, ਨਾ ਤਾਂ ਦਰਵਾਜ਼ੇ ਖੁੱਲੇ ਨੇ ਇੱਕ ਬੰਦ ਪਿਆ ਪਿਆ ਰਿਹਾ, ਜਦ ਇਹਨਾਂ ਸਾਰਿਆਂ ਦਰਵਾਜ਼ਿਆਂ ਨੂੰ ਬੰਦ ਕਰੇਗਾ ਨਾ, ਫੇਰ ਪ੍ਰੈਸ਼ਰ ਜਿਹੜਾ ਲੀਕ ਨਹੀਂ ਹੋਣਾ। ਹੁਣ ਇੰਜਣ ਦਾ ਪ੍ਰੈਸ਼ਰ ਲੀਕ ਹੋ ਜਾਵੇ ਚਲਾ ਲਓ ਕਦੇ ਨਹੀਂ ਚੱਲਦਾ, ਕਿਉਂਕਿ ਪ੍ਰੈਸ਼ਰ ਤਾਂ ਲੀਕ ਹੋ ਗਿਆ, ਪਿਸਟਨ ਕਿਵੇਂ ਤੋਰੂਗਾ ਉਹ ਤਾਂ ਹੀ ਹੋਣਗੇ ਜੇ ਅੰਦਰ ਪ੍ਰੈਸ਼ਰ ਬਣਦਾ। ਉਹ ਪ੍ਰੈਸ਼ਰ ਬਣਦਾ ਜਾਂ ਨੌ ਦਰਵਾਜ਼ੇ ਬੰਦ ਕਰ ਦਿੰਦੇ ਹਾਂ ਅਸੀਂ, ਫੇਰ ਉਹ ਪ੍ਰੈਸ਼ਰ ਚੱਲਦਾ ਕਿੱਧਰ ਨੂੰ, ਉੱਤੇ ਨੂੰ ਚੱਲਦਾ ਅੰਦਰ, ਉਹ ਦਰਵਾਜ਼ੇ ਵੱਲ ਨੂੰ ਚੱਲਦਾ ਜਿਹੜਾ ਖੁੱਲਾ ਨਹੀਂ ਬੰਦ ਹੈ। ਤੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਨੌ ਦਰਵਾਜ਼ੇ ਕਾ ਕੋਟ ਹੈ, ਕੋਟ ਹੈ ਕੋਟ ਬਦਲ ਕੋਟ ਕੀ ਹੈ, ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਸੰਤਾਂ ਦੇ ਬਚਨ ਨਾਲ। ਕਹਿੰਦੇ ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦਰ ਸਮਾਵ, ਸੱਤ ਬਸਤੀਆਂ ਨੇ। ਤੀਸਰੀ ਜਿਹੜੀ ਵਾਦੀ ਹੋਇਆ ਕਰਦੀ ਹੈ ਵਿਚਾਰਦੀ ਹੋਇਆ ਕਰਦੀ, ਚੌਥੀ ਵਾਦੀ ਨੂੰ ਵਾਦੀਏ ਮਹਿਵਤ ਕਹਿੰਦੇ ਨੇ, ਮਹਿਵ ਹੋ ਜਾਣਾ, ਮਸਤ ਹੋ ਜਾਣਾ, ਲਿਬਦੀ ਵਾਦੀ ਹੁੰਦੀ ਆ, ਚੌਥਾ ਸਮੁੰਦਰ ਹੈ। ਪੰਜਵੀਂ ਜਿਹੜੀ ਵਾਦੀ ਹੈ ਉਹ ਸਹਿਜ ਦੇ ਵਿੱਚ ਆ ਜਾਣ, ਛੇਵੀਂ ਜਿਹੜੀ ਵਾਦੀ ਹੈ ਇਹ ਹੋਇਆ ਕਰਦੀ ਹੈ ਜਿਹਨੂੰ ਵਾਦੀਏ ਨੂਰ ਕਹਿੰਦੇ ਨੇ, ਬਿਸਮਾਤ ਦੀ ਵਾਦੀ ਹੈ। ਸੱਤਵੀਂ ਜਿਹੜੀ ਹੈ ਇਹ ਹੁੰਦੀ ਹੈ ਪਰਮੇਸ਼ਰ ਦੇ ਨਾਲ ਅਭੇਦ ਵਰਤਾ ਦੀ, ਜਿਹਨੂੰ ਫਨਾ ਹੈ ਅੱਲਾ ਕਹਿੰਦੇ ਨੇ, ਆਪਣਾ ਆਪ ਫਨਾ ਕਰ ਦੇਣਾ ਤੇ ਅੱਲਾ ਬਣ ਜਾਣਾ, ਦੇਵਤਾਓਂ ਪਰ ਈਸ਼ ਬਣ ਜਾਣਾ, ਪਰਮੇਸ਼ਰ ਬਣ ਜਾਣਾ। ਸੋ ਇਹ ਅੰਦਰਲਾ ਭੇਤ ਮਹਾਰਾਜ ਦਿੰਦੇ ਨੇ ਸਾਡੇ ਕੀ ਹੈ, ਸਾਡੇ ਹੈ ਪਹਿਲਾਂ ਧਰਮ ਖੰਡ, ਇਹਦੇ ਵਿੱਚ ਦੋ ਨੇ, ਦੁਨੀਆਂ ਵੀ ਹੈ ਤੇ ਦਰਗਾਹ ਵੀ ਹੈ, ਦੋਹਾਂ ਦਾ ਇੱਕ ਬਣਾਤਾ ਮਹਾਰਾਜ। ਇਹਦੇ ਬਾਅਦ ਤੀਸਰਾ ਹੈਗਾ ਗਿਆਨ ਖੰਡ, ਚੌਥਾ ਹੈਗਾ ਸਰਮ ਖੰਡ, ਪੰਜਵਾਂ ਹੈ ਕਰਮ ਖੰਡ, ਛੇਵਾਂ ਹੈ ਸੱਚਖੰਡ। ਸੱਚਖੰਡ ਤੇ ਜਿਹੜੀ ਅਗਲੀ ਅਵਸਥਾ ਹੈ ਫਨਾਹੇ ਅੱਲਾ, ਉਸ ਸਰਗੁਣ ਤੱਕ ਦੱਸ ਦਿੱਤਾ ਸਾਨੂੰ, ਉਹ ਕਹਿੰਦੇ ਜਦ ਉੱਥੇ ਪਹੁੰਚ ਜਾਓਗੇ ਉੱਥੋਂ ਤਾਂ ਤੁਹਾਨੂੰ ਪਤਾ ਲੱਗ ਜੂਗਾ, ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਔਰ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇੱਥੇ ਇਸ਼ਨਾਨ ਕਰ, ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਇੱਕ ਥਾਈ, ਬੇਣੀ ਸੰਗਮ ਤੈ ਪਰਾਗ ਮਨ ਮਜਨ ਕਰੇ ਤੇ ਥਾਈ। ਸੰਤੋ ਤਹਾਂ ਨਿਰੰਜਨ ਰਾਮ ਹੈ, ਕਹਿੰਦੇ ਉੱਥੇ ਵਾਹਿਗੁਰੂ ਹੈ, ਗੁਰਗਮ ਚੀਨਾ ਬਿਰਲਾ ਕੋਈ, ਤਹਾਂ ਨਿਰੰਜਨ ਰਵਈਆ ਹੋਏ। ਉੱਥੇ ਨਿਸ਼ਾਨੀ ਕੀ ਹੈ, ਕੋਈ ਨਿਸ਼ਾਨੀ ਵੀ ਹੋਣੀ ਚਾਹੀਦੀ ਹੈ। ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ, ਉੱਥੇ ਨਿਸ਼ਾਨੀ ਦੱਸਦੇ ਨੇ ਬੜੋ ਪਿਆਰ ਨਾਲ। ਉੱਥੇ ਅਨਹਦ ਬਾਜੇ ਵੱਜਦੇ ਜਿੱਥੇ ਦੇਵ ਸਥਾਨ ਹੈ, ਉੱਥੇ ਅਨਹਦ ਬਾਜੇ ਵੱਜਦੇ ਦੇਵ ਸਥਾਨ ਹੈ। ਕਹਿੰਦੇ ਜਿੱਥੇ ਇਸ਼ਨਾਨ ਕਰਨਾ ਨਾ, ਉੱਥੇ ਰਮਈਆ ਰਹਿੰਦਾ, ਨਿਰੰਕਾਰ ਆਪ ਰਹਿੰਦਾ। ਉੱਥੇ ਨਿਸ਼ਾਨੀ ਕੀ ਹੈ? ਦੇਵ ਨਿਸ਼ਾਨਾ ਹੈ, ਦੇਵ ਸਥਾਨਾ ਹੈ। ਕਿਆ ਨਿਸ਼ਾਨਾ? ਕਹਿੰਦੇ ਤਾਂ ਵਾਜੇ ਸ਼ਬਦ ਅਨਹਦ ਬਣ। ਉੱਥੇ ਸੂਰਜ ਚੰਨ ਤਾਰੇ ਨਹੀਂ ਹੈਗੇ, ਤੈ ਚੰਦ ਨਾ ਸੂਰਜ ਪਾਉਣ ਨਾ ਬਾਣੀ, ਸਾਖੀ ਜਾਗੀ ਗੁਰਮੁਖ। ਉੱਥੇ ਹੋਸ਼ ਹੈ ਉੱਪਰਲੀ ਕਿਸਮ ਦੀ ਬਹੁਤ ਵਧੀਆ, ਜਿਹਨੂੰ ਆਪੇ ਹੀ ਪਤਾ ਸਾਰੀ ਚੀਜ਼ ਦਾ। ਸੋ ਮਹਾਰਾਜ ਕਹਿੰਦੇ ਜੇ ਤਾਂ ਇਸ਼ਨਾਨ ਕਰਨਾ ਹੈ ਨਾ, ਤਾਂ ਤੂੰ ਨਾਮ ਦੇ ਵਿੱਚ ਇਸ਼ਨਾਨ ਕਰ। ਜਿਹੜੇ ਤੀਰਥ ਨੇ ਠੀਕ ਹੈ, ਇਹਨਾਂ ਦਾ ਉਸ ਵੇਲੇ ਪੁੰਨ ਸੀ, ਗੰਗ ਜਮਨ ਤਾਂ ਬੇਣੀ ਸੰਗਮ। ਮਹਾਰਾਜ ਕਹਿੰਦੇ ਅੰਦਰ ਹੈ ਤੇਰੇ ਗੰਗਾ ਜਮਨਾ ਬੇਣੀ ਸਭ ਦਾ ਸੰਗਮ ਹੈ, ਤੇ ਸਾਧ ਸਮੁੰਦਰ ਸਮਾਵਾ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਇੱਕ ਹੋ ਜਾਤਾ। ਜਿਹੜਾ ਇੱਕ ਪਛਾਣ ਲੈਣਾ, ਕਹਿੰਦੇ ਪੂਜਾ ਪੁੰਨ ਸਭ ਕੁਛ ਇਹਦੇ ਚ ਆ ਜਾਂਦਾ। ਨਾਨਕ ਮਾਘ ਮਹਾਰਾਜ ਸਾਹਿਬ ਜਪ ਅੱਠ ਸਰ ਤੀਰਥ ਨਾ। ਇਹ ਜਿਹੜਾ ਤੀਰਥ ਹੈ ਇਹਦੇ ਚ ਸੱਤਿਆ ਨਹੀਂ ਹੈ 68 ਤੀਰਥਾਂ ਦੇ ਵਿੱਚ। ਜਿਹੜਾ ਨਾਮ ਦਾ ਤੀਰਥ ਹੈ ਉਹਦਾ ਮੁਕਾਬਲਾ ਕੋਈ ਨੀ। ਲੱਖਾਂ ਤੀਰਥ ਦਾ ਫਲ ਮਿਲਦਾ, ਲੱਖਾਂ ਤੋਂ ਵੀ ਬਹੁਤਾ। ਮਹਾਰਾਜ ਐ ਫਰਮਾਨ ਕਰਦੇ ਲੱਖਾਂ ਤੀਰਥਾਂ ਤੋਂ ਬਹੁਤਾ ਫਲ ਮਿਲਦਾ, ਸੰਗਤ ਕਰਕੇ ਸਾਧੂ ਚਰਨ ਧਰ ਦਿੰਦਾ ਉਹ ਇੰਨੀ ਪਵਿੱਤਰ ਹੈ ਧੂੜੀ ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗੇ ਪਰਾਗ ਤੀਰਥ ਤੋਂ ਲੱਖ ਗੁਣਾ ਜ਼ਿਆਦਾ ਉਹਦਾ ਫਲ ਹੋਇਆ ਕਰਨਾ। ਸੋ ਪਹਿਲਾਂ ਬਚਨ ਸਮਝੋ ਬਈ ਮਹਾਰਾਜ ਕਹਿੰਦੇ ਕੀ ਨੇ, ਠੀਕ ਹੈ ਨਹਾਉਣਾ ਕੋਈ ਬੁਰੀ ਬਾਤ ਨਹੀਂ, ਪਰ ਹੁਣ ਪਾਣੀ ਬਾਰਲਾ ਜਿਹੜਾ ਸਭ ਪੋਲਿਊਟਡ ਹੋ ਗਿਆ। ਸਾਡੇ ਪਿੰਡਾਂ ਚ ਨਹਿਰ ਵਿੱਚ ਨਹਾਉਣ ਜਾਇਆ ਕਰਦੇ ਸੀ, ਅੱਜ ਕੱਲ੍ਹ ਹੁਣ ਨਹਿਰ ਦੇ ਵਿੱਚ ਗੰਦੇ ਨਾਲੇ ਆ ਗਏ।